ਦਿੱਚੇ ਪੂਰਬ ਦੇਵਣਾ।
ਦੇਖੋ ਭਾਈ, ਜੋ ਪੂਰਬ ਪਿੱਛੇ ਦੇਣਾ ਕੀਤਾ ਹੈ ਕਿਸੇ ਦੇ ਤਾਈ, ਉਹ ਉਸ ਨੂੰ ਦਾਤ ਦੇਣੀ ਪੈਂਦੀ ਹੈ। ਜਿਸ ਪ੍ਰਕਾਰ ਬੇਦੀ ਨੂੰ ਜਿਸ ਵੇਲੇ ਚਾਰ ਵੇਦ ਸੁਣ ਕੇ ਜਿਹੜਾ ਸੋਢੀ ਸੀ, ਇਸ ਕਾਲ ਕੇਤ ਨੇ ਰਾਜ ਦੇ ਦਿੱਤਾ ਸੀ, ਉਹ ਪੂਰਬ ਦੇਣ ਦਾ ਜ਼ਿਕਰ ਕੀਤਾ ਸੀ ਕਿ ਜਬ ਕਲਮਾ ਹਮ ਨਾਨਕਾਨ ਕਹਾਏ ਹੈ, ਉਹ ਜਗਤ ਪੂਜ ਕਰ ਤੋਹੇ ਕਰਮ ਪਦ ਪਾਏ ਹੈ, ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਏ ਕੇ, ਦੇਦ ਭਇਓ ਵਰਦਾਨ ਹੀਏ ਹੁਣਸਾਏ ਕੇ, ਇਸ ਪ੍ਰਕਾਰ ਚੌਥੇ ਜਨਮ ਗੁਰੂ ਤੇ ਕਰ ਹੈ। ਇਸ ਪ੍ਰਕਾਰ ਵਿਚਿਤ੍ਰ ਨਾਟਕ ਚ ਬਚਨ ਆਉਂਦੇ ਹੈ। ਮਹਾਰਾਜ ਜੀ ਜਿਹੜੇ ਬਚਨ ਪਿੱਛੇ ਭਵਿੱਖ ਪੁਰਾਣ ਦੇ ਵਿੱਚ ਬਚਨ ਆਉਂਦੇ ਹੈ, ਵਿਆਸ ਰਿਸ਼ੀ ਲਿਖੇ ਹਨ, ਉਹ ਪੂਰਬ ਦੇਣਾ ਕਿਹਾ ਸੀ ਕਿ ਚੌਥੇ ਜਨਮ ਗੁਰੂ ਤੋਂ ਕਰ ਹੈ। ਚਤੁਰ ਵੇਦ ਸੁਣ ਭੂਕੋ ਦੀ ਆ, ਚਾਰ ਵੇਦ ਸੁਣ ਕੇ ਤੁਸੀਂ ਧਰਤੀ ਸਾਨੂੰ ਦੇ ਦਿੱਤੀ ਹੈ, ਤੂੰ ਚੌਥੇ ਜਨਮ ਵਿੱਚ ਤੁਸੀਂ ਗੁਰੂ ਫੇਰ ਹੋਵੋਗੇ।
ਪੂਰਬ
ਇਹ ਜਿਹੜਾ ਪਹਿਲਾਂ ਦੇਣ ਦਾ ਕਰਾਰ ਕੀਤਾ ਸੀ ਉਹ ਦੇਣਾ ਹੈ।
ਜਿਸ ਦੀ ਵਸਤ ਕਿਸੇ ਘਰ ਆਵੇ,
ਜਿਵੇਂ ਲਹੂ ਦੀ ਅੰਸ਼ ਕਾਲ ਕੇ ਤੁਹਾਨੂੰ ਰਾਜ ਦਿੱਤਾ ਸੀ, ਬੇਦੀਆਂ ਦੀ ਵੰਸ਼ ਨੂੰ, ਕੁਸ਼ੂ ਦੀ ਅੰਸ਼ ਨੂੰ, ਉਹ ਜਿਹਦੀ ਚੀਜ਼ ਆ ਉਸੇ ਘਰ ਚ ਆਉਂਦੀ ਹੈ।
ਬੈਠਾ ਸੋਢੀ ਪਾਤਸ਼ਾਹ,
ਸੋਢੀਆਂ ਦੇ ਪਾਤਸ਼ਾਹ ਗੁਰੂ ਸਾਹਿਬ ਜੀ ਬੈਠੇ ਹਨ ਗੱਦੀ ਤੇ।
ਰਾਮਦਾਸ ਸਤਿਗੁਰੂ ਕਹਾ,
ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਕਹਾਉਂਦੇ ਹਨ।
ਪੂਰਨ ਤਾਲ ਖਟਾਇਆ,
ਸ੍ਰੀ ਅੰਮ੍ਰਿਤਸਰ ਸਾਹਿਬ ਦਾ ਤਾਲ ਦੀ ਪੂਰਾ ਪਟਾਈ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਨੇ ਕਰਾਈ ਹੈ ਅੰਮ੍ਰਿਤਸਰ ਸਾਹਿਬ ਦੀ।
ਅੰਮ੍ਰਿਤ ਸਰ ਵਿੱਚ ਜੋਤ ਜਗਾ,
ਦੁੱਖ ਪੰਜਵੀਂ ਬੇਰੀ ਹੇਠਾਂ ਦੀਵਾਨ ਲਾ ਕੇ ਅੰਮ੍ਰਿਤਸਰ ਵਿੱਚ ਜੋਤ ਹੈ। ਮਹਾਰਾਜ ਸਾਹਿਬ ਸਿੱਖਾਂ ਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਜਗਾਉਂਦੇ ਹਨ।
ਉਲਟਾ ਖੇਲ ਖਸਮ ਦਾ,
ਅਸਚਰਜ ਖੇਲ ਉਲਟਾ ਹੈ ਦੁਨੀਆਂ ਦਾ ਪਰਮੇਸ਼ਰ ਦਾ ਖੇਲ।
ਉਲਟੀ ਗੰਗ ਸਮੁੰਦ ਸਮਾਵਾ,
ਉਲਟੀ ਗੰਗਾ ਵੇਖ ਲੋ ਪੂਰਬ ਵੱਲ ਨੂੰ ਜਾ ਕੇ ਚੜ ਕੇ ਸਮੁੰਦਰ ਚ ਸਮਾਉਂਦੀ ਹੈ। ਇਸੇ ਪ੍ਰਕਾਰ ਉਲਟਾ ਕੇ ਬਿਰਤੀ ਬ੍ਰਹਮ ਰੂਪੀ ਸਮੁੰਦਰ ਚ ਗੁਰੂ ਸਾਹਿਬ ਸਮਲੀਨ ਕਰ ਦਿੰਦੇ ਸਿੱਖਾਂ ਦੀ। ਐਸਾ ਖੇਲ ਅਸਚਰਜ ਹੈ।
ਦਿੱਤਾ ਲਈਏ ਆਪਣਾ,
ਜਿਹੜਾ ਆਪ ਦਾਨ ਦਿੱਤਾ ਉਹੀ ਲਈਦਾ ਹੈ।
ਅਣ ਦਿੱਤਾ ਕਿਸ ਹੱਥ ਨਾ ਆਵੇ,
ਕੋਈ ਦਾਨ ਪੁੰਨ ਨਹੀਂ ਕੀਤਾ ਉਹਨਾਂ ਦੇ ਹੱਥ ਨਹੀਂ ਕੁਛ ਆ ਸਕਦਾ। ਜੋ ਪਹਿਲਾਂ ਕਾਲ ਕੇਤ ਨੇ ਰਾਜ ਦਿੱਤਾ ਸੀ ਬੇਦੀਆਂ ਦੀ ਵੰਸ਼ ਨੂੰ, ਤੇ ਉਹੋ ਹੀ ਫਿਰ ਕੁਸ਼ੂ ਦੀ ਅੰਸ਼ ਵਿੱਚੋਂ ਚੌਥੇ ਤੀਰਥਾਂ ਜਨਮੇ ਗੁਰੂ ਰਾਮਦਾਸ ਰੂਪ ਧਾਰ ਕੇ ਲੈ ਲਿਆ ਆਪਣੇ ਦਾਤ ਨੂੰ।
ਅਣ ਦਿੱਤਾ ਕਿਸ ਹੱਥ ਨਾ
ਆਵੇ, ਕੋਈ ਦਾਨ ਪੁੰਨ ਨਹੀਂ ਕੀਤਾ ਉਹਦੇ ਪਾਸ ਹੱਥ ਨਹੀਂ ਕੁਛ ਆ ਸਕਦਾ ਹੈ।
ਫਿਰ ਆਈ ਘਰ ਅਰਜਨ,
ਫਿਰ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਸਰੂਪ ਵਿੱਚ ਹੋਏ ਗੁਰੂ। ਜੇ ਤੀਜੇ ਪਾਤਸ਼ਾਹ ਕਈ ਦੋਹਿਤ ਬਾਣੀ ਕਾ ਬੋਹਿਤ,
ਪੁੱਤ ਸੰਸਾਰੀ ਗੁਰੂ ਕਹਾਵਾ,
ਸੰਸਾਰ ਦੇ ਸੰਬੰਧ ਨਾਲ ਸੁਪੁੱਤਰ ਸਨ ਗੁਰੂ ਅਰਜਨ ਸਾਹਿਬ ਜੀ, ਅਤੇ ਗੁਰੂ ਅਰਜਨ ਦੇਵ ਗੁਰਤਾ ਦੇ ਮਾਲਕ ਹੋ ਕੇ ਗੁਰੂ ਕਹਾਇਆ ਪੰਜਵੇਂ ਥਾਂ ਵਿੱਚ।
ਜਾਨ ਨਾ ਦੇਸਾਂ ਸੋਢੀਓ,
ਬੀਬੀ ਭਾਨੀ ਜੀ ਨੂੰ ਵਰ ਮੰਗਿਆ ਸੀ ਤੀਜੇ ਪਾਤਸ਼ਾਹ ਤੋਂ ਕਿ ਮਹਾਰਾਜ ਜੀ ਸਾਡੇ ਘਰ ਚ ਗੁਰਿਆਈ ਦਿੱਤੀ ਹੈ, ਇਹ ਸੋਢ ਵੰਸ਼ ਵਿੱਚ ਹੀ ਰਹੇ। ਮਹਾਰਾਜ ਨੇ ਕਿਹਾ ਬੀਬੀ ਬੜੀਆਂ ਕੁਰਬਾਨੀਆਂ ਕਰਨੀਆਂ ਪੈਣਗੀਆਂ, ਸਿਰ ਦੇਣੇ ਪੈਣਗੇ, ਤੱਤੀਆਂ ਲੋਹਾਂ ਤੇ ਬੈਠਣਾ ਪਊਗਾ, ਦਿੱਲੀ ਦੇ ਵਿੱਚ ਜਾ ਕੇ ਸੀਸ ਦੇਣੇ ਪੈਣਗੇ, ਅਤੇ ਇਸੇ ਪ੍ਰਕਾਰ ਦਿੱਲੀ ਜਾ ਕੇ ਅੱਠਵੇਂ ਸਰੂਪ ਵਿੱਚ ਵੀ ਮਹਾਰਾਜ ਸਾਹਿਬ ਜੀ ਨੂੰ ਦੇਹ ਅਲੋਪ ਕਰਨੀ ਪਈ, ਰੰਗਾ ਦਰਸ਼ਨ ਕਰਨੇ ਚਾਹੁੰਦਾ ਰਿਹਾ, ਦਰਸ਼ਨ ਨਹੀਂ ਹੋ ਸਕੇ। ਇਸ ਪ੍ਰਕਾਰ ਔਕੜਾਂ ਪੈਣਗੀਆਂ, ਦਸਵੇਂ ਸਰੂਪ ਵਿੱਚ ਚਾਰੇ ਸਾਹਿਬ ਜ਼ਿਆਦੇ ਵਾਰਨੇ ਪੈਣਗੇ, ਲੱਖਾਂ ਸਿੱਖ ਸ਼ਹੀਦ ਕਰਨੇ ਪੈਣਗੇ, ਇਹ ਬੜੀ ਭਾਰੀ ਔਕੜ ਦੀ ਗੱਲ ਹੈ, ਤੂੰ ਆਪਣੀ ਕੁਲ ਵਾਸਤੇ ਨਾ ਮੰਗੋ।
ਜਾਨ ਨਾ ਦੇਸਾਂ ਸੋਢੀਓ,
ਬੀਬੀ ਨੂੰ ਕਿਹਾ ਕਿ ਮਹਾਰਾਜ ਸੋਢ ਵੰਸ਼ ਵਿੱਚ ਇਹ ਚੀਜ਼ ਹੈ, ਜੇ ਤੁਸੀਂ ਬਖਸ਼ਿਸ਼ ਕਰਨ ਲੱਗੇ ਹੋ ਇਹ ਦਾਨ ਦਿਓ, ਸੋਢ ਵੰਸ਼ ਵਿੱਚੋਂ ਇਹ ਗੁਰਿਆਈ ਹੋਰ ਕਿਸੇ ਪਾਸੇ ਨਾ ਜਾਵੇ, ਜਿਵੇਂ ਸੇਵਕ ਅੱਗੇ ਲੈ ਗਏ ਹਨ, ਪਹਿਲਾਂ ਤੇਹਣ ਲੈ ਗਏ ਫਿਰ ਪੱਲੇ ਲੈ ਗਏ,
ਹੋਰ ਅਜਰ ਨਾ ਜਰਿਆ ਜਾ
ਲੱਗੇ। ਬੀਬੀ ਬਿਪਤਾ ਬੜੀ ਮੁਲਕ ਚ ਪਵੇਗੀ, ਸਿਰ ਦੇ ਤੇ ਸਹਾਰ ਨਹੀਂ ਪਊ। ਕਹਿਣ ਲੱਗੇ ਮਹਾਰਾਜ ਬੀਬੀ ਭਾਨੀ ਜੀ, ਮਹਾਰਾਜ ਹੋਰ ਕੇ ਤੋਂ ਅਜਰ ਨਹੀਂ ਜਰਿਆ ਜਾਣਾ, ਮੇਰੇ ਪੁੱਤਰ ਪੋਤੇ ਹੀ ਮੇਰੇ ਪੜੋਤੇ ਸੱਚੇ ਪਾਤਸ਼ਾਹ ਅਜਰ ਵਸਤਾ ਨੂੰ ਜੜਨ, ਕੁਰਬਾਨੀ ਕਰਨ, ਇਹ ਮੈਨੂੰ ਹੀ ਬਖਸ਼ੋ, ਕਿਰਪਾ ਕਰੋ।
ਹੋਰ ਸੇ ਅਜਰ ਨਾ ਜਰਿਆ ਜਾਵੇ,
ਹੋਰ ਕੇ ਤੋਂ ਅਜਰ ਵਸਤਾ ਜਰੀ ਨਹੀਂ ਜਾਣੀ, ਮਹਾਰਾਜ ਸੋਢ ਵੰਸ਼ ਤੋਂ ਹੀ ਜਰਿਆ ਜਾਵੇ, ਇਹੋ ਹੀ ਕੁਰਬਾਨੀ ਕਰਨ, ਮੇਰੀ ਅੰਸੀ ਏ, ਮੇਰੇ ਤੇ ਕਿਰਪਾ ਕਰੋ।
ਘਰ ਹੀ ਕੀ ਵਥ ਕਰੇ ਰਹਾ,
ਘਰ ਦੀ ਜਿਹੜੀ ਚੀਜ਼ ਹੈ ਸੋਢ ਵੰਸ਼ ਦੀ, ਸੋਢ ਵੰਸ਼ ਵਿਚ ਹੀ ਸਾਰੇ ਦਸਮ ਪਾਤਸ਼ਾਹ ਤੱਕ ਆਵਾਜ਼ ਹੋਣ, ਇਹ ਘਰ ਵਿਚ ਹੀ ਵਸਤੂ ਰਹੇ।